ਸਤਿਗੁਰ ਮੈਂ ਸਮਾਨਾ ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੇ ਹਰ ਨਾਮਾ ਤਿਸ ਅੰਤਰ ਰਵੇ ਹਰ ਨਾਮਾ ਵਾਹਿਗੁਰੂ ਆਏਗਰ ਵਾਹਿਗੁਰੂ
ਵਾਹਿਗੁਰੂ ਆਏ ਗੁਰ ਵਾਹਿਗੁਰੂ ਵਾਹਿਗੁਰੂ
ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਤੁਰਕੀ ਬਾਣੀ ਆਈ ਤਿੰਨ ਸਗਲੀ ਸਗਲੀ ਚਿੰਤ ਮਿਟਾਏ ਤਿੰਨ सगली चिंत मिटाई, सगली चिंत मिटाई, सगली चिंत मिटाई। तुर के बाणी आई, तिन सगली परमेश्वर दत्ता पन्ना दुख रो सुख हो सब थाई, पार परम पूरण परमेश्वर रब रया सवनी जाई। बोलो तुर्की बाणी सारे आई आई तेन सगली Yeah. तुर की बाणी आई तिन सगली चिंत मिटाई। सुने हर नामा चित लाए कौ कबीर संसा नहीं अंत परम गत पाए। बाणी आई बाणी आई लोग जाने गीत है लोग जाने ए गीत है ए तो ब्रह्म विचार बाणी आई। लोग जाने गीत है ए तो ब्रह्म विचार ज्यों कांशी उपदेश होए मान स्मृति बाणी आई बाणी आई। तुर की बाणी आई बाणी आई बाणी आई रत्ना रत्न पदार्थ वो सागर भरे आराम रत्ना रत्न पदार्थ वो सागर भरे आराम वाणी गुरबाणी लागे दिन हाथ चढ़े आराम गुरबाणी लागे दिन हाथ चढ़े आरा। सारे बोलो तुर की बाणी
आई सगली चिंता मिटाई।
तुर की बाणी सजे वड़े अवर न कोए। बाणी आई बाणी आई वाह वाह बाणी निरंकार है तिसजे वड़े अवर न कोए। वाहो वाहो अगम अथाओ है वाहो वाहो सच्चा सोए। बाणी आई बाणी प्रभु की सबको बोले बाणी प्रभु की सब आप डोल कबहू डो जग में चन्नण गुरवाणी इस जग में चन्नण करम वसे मन आए बाणी आई बाणी आई अमृत बाणी हर हर तेरी सुन सुन होवे परम गत मेरी परम गत मेरी जलन बुझी शीतल होए मनुआ सतगुर का दर्शन बाणी आई एक बारी सारे प्यार नाल आखो सतनाम एक खुशी है श्री सुखमनी साहब सेवा सोसाइटी वाले गुरमुख प्यारे इस गुरद्वारा साहब जी की कमेटी के सहयोग नाल जो सालाना चौथी वरेगंढ मना रहे ने अज का जड़ा कीर्तन दरबार नाल टॉपिक रखते ने कि फलाने विषय ते खुशी की गल है क्योंकि लोड़ है कुछ अज बहुत सारे कीर्तन दरबार कन रस बनी जाते हैं इन्हों के मन की एक तड़फ है कि आया होया स्रोता जड़ा वो कुछ जुड़ के जाए इस बारी जपजी साहब जी की बाणी ते विशा रखिया है जपजी साहब जी की महिमा सुन के तुहाडे चों कोई भी पांच पाठ एक पाठ ग्यारह पाठ तेरह पाठ रोज का नेमी बन जे आखो सतनाम ये सब कुछ फिर कीते सफले हो जाते नहीं तो आम फिर बहुती जगह कन रस जा बन गया ये मैं नहीं जी कह रहा बाबे कोलों को भी एक जगह नहीं रहा गया उन्हें भी कहता बाबे ने भी लोग जाने ये गीत है बाबे ने भी कह
लोग जाने गीत है, रागी बुलाए कीर्तन कराया, सुनने वाले भी गए करने वाले भी गए। गुस्सा ना करियो, तुसी कई कीर्तन दरबारां ते कई बारी एक चीज नोट करियो कि कई बारी 40% संगत अंदर बैठी होंदी ते 60% बाहर खड़ी होंदी। आखो सतनाम, तुसी कदी शायद नोट कीता वे कई जगह, और बाहर टोले बना के खड़े होणगे, घरेलू दुख सुख फरोले होणगे, किते एक दो मिनट किसे नूं मिल लिया वखरी गल है, फतेह बुलाई एक दो मिनट की हाल गल मुकी, एक मिनट जां दे मिनट गल नूं लमकाना, फलाणी सुना फलाना सुना फलाना सुना, 5 मिनट 10 मिनट 20 मिनट का टोला समझ लैना वो आया कीर्तन दरबार ते है, पर उन्हें अपने हाल चाल नूं वड्डा रखिया ते बाणी नूं गीत समझिया है। आखो सतनाम, कबीर साहब दे शब्द नूं गुरबाणी च दर्ज कर दिता महाराज जी ने, लोग जाने ये गीत है। साढ़े अमृतसर का वाकया, दास नूं खुद एक शरीर ने मोढ़े तो फड़ के आख्या, भाई साहब फलाने रागी दी टेप आई है, आनंद आ गया सुन के। अच्छा भाई आनंद आ जाए तो बड़ी बड़ी गल, लेकिन केड़ा आनंद आया सी? उस दे दूजे लफज सी कि वट निकल गए वट, उस दे तीसरे लफज सी कहिंदा पहला शब्द बंबे बंब, ये उहदे लफज मैं बोल रहा, तुसी ना ये वरत्यो, बोलन करके कई बारी गल दसनी पैंदी। जदों ने 3 वारी 4 वारी गल कही तो मैं दूजे बने ध्यान हटा के मैं क्या केड़ा रागी, कहिंदा फलाना, मैं क्या पहला शब्द बंबे, कहिंदा हाँ जी वट निकल गए, हाँ बड़ा आनंद आया। दास ने जो पूछा भी पहला शब्द केड़ा है जिहदे नाल तेरे वट निकल गए आनंद आ गया तेनू, भी केड़ा शब्द पहला, अगो कहिंदा जी शब्द मैनू नहीं पता। आखो सतनाम, वो तेनू आनंद आ गया वट निकल गए, शब्द नहीं पता, कहिंदा शब्द नहीं पता, कहिंदा साज वजे है, होए होए वायलिन वजी है, ट्यून है, उन्हें ध्यान देना, शायद तुहाडे परिवार च भी तुहाडा कोई बच्चा, गुआंढ च भी कोई बच्चा अजे इस क्लास च होवे, ट्यून बड़ी वधिया, साज बड़ा वधिया, जो विच क्या जा रहा है वो नाल नहीं जुड़िया गया। हक सतनाम, जदों ये चीज़ वेखण चाहे तो समझ लैना उस शख्स की अवस्था कित्थे है, लोग जाने ये गीत है। तू तो जुड़ना सी डूंघाई नाल, तू तो जुड़ना सी क्या की जा रहा है, तू तो जुड़ना सी उपदेश की है, एहो जे उपराले सानू अगे तोरदे ने सात संगत। बाकी मैं एक बेनती करदे आ, मैनू इन्हां ने हुक्म ला के बाया जपजी साहब जी की महिमा ते गुरु साहब ही कराउण सेवा लै लैण, लेकिन जिन्हें वीर बीबियां बैठिया हो ना, कदी एक सोच सोचिया करो, पता केड़ी, कदी बाबे नूं पुछिया करो जां सोचिया करो कि गुरु नानक दे घर दे विच सब तो वड्डी चीज केड़ी। आखो सतनाम, गुरु नानक दे घर विच सब तो वड्डी वस्तु केड़ी है, सब तो वड्डी वस्तु ध्यान देना, जपजी साहब की महिमा तुसी आप ही जुड़ जाओगे मेरा ख्याल, जदों सोचोगे ना या पुछोगे गुरु नानक दे घर विच सब तो वड्डी वस्तु केड़ी है, ते तुहानू जवाब मिलेगा या नजर आएगा कि गुरु नानक दे घर विच सब तो वड्डी वस्तु है गुरु नानक दे घर दी गुरगद्दी। आखो सतनाम, ध्यान देना, ਬਾਬਾ ਜੀ ਦੀ ਗੁਰਗੱਦੀ ਧਿਆਨ ਦੇ ਗੁਰਿਆਈ ਸਭ ਤੋਂ ਵੱਡੀ। ਤੁਸੀਂ ਪੁੱਛੋ ਕਿਉਂ? ਪੜ੍ਹੇ ਪੜ੍ਹੇ ਕਈ ਪੌੜੀਆਂ ਸਿੱਖ ਚੜ੍ਹ ਚੁੱਕੇ ਸੀ, ਤਾਂ ਵੀ ਗੁਰਗੱਦੀ ਦੀ ਬਖਸ਼ਿਸ਼ ਗੁਰੂ ਨਾਨਕ ਨੇ ਉਹਨੂੰ ਹੀ ਕੀਤੀ ਜਿਹੜਾ ਸਿਖਰ ਦੀ ਪੌੜੀ। ਆਖੋ ਸਤਨਾਮ, ਇਹ ਵੱਡੀ ਵਸਤੂ। ਬਾਬਾ ਬੁੱਢਾ ਜੀ ਦੀ ਕਮਾਈ ਘੱਟ ਨਹੀਂ ਸੀ ਧਿਆਨ ਦੇਣ। ਭਾਈ ਗੁਰਦਾਸ ਜੀ, ਗੁਰੂ ਅਮਰਦਾਸ ਜੀ ਸਮੇਂ, ਭਾਈ ਸ਼ਾਲੋ ਜੀ, ਹੋਰ ਵੀ ਕਿੰਨੇ ਕਿੰਨੇ ਸਿੱਖ ਕਮਾਈ ਵਾਲੇ, ਉਹਨਾਂ ਦੀਆਂ ਕਮਾਈਆਂ ਬੰਦਗੀ ਘੱਟ ਨਹੀਂ ਸੀ, ਲੇਕਿਨ ਇੱਕ ਧਿਆਨ ਦੇਣਾ ਗੁਰਗੱਦੀ ਸਿਖਰ ਵਾਲੇ ਨੂੰ, ਸਿਖਰ ਵਾਲੇ ਨੂੰ ਮਿਲੀ ਗੁਰਗੱਦੀ ਸਿਖਰ ਵਾਲੇ ਨੂੰ। ਹੁਣ ਬੀਬੀ ਉਹ ਵੀਰੋ, ਮੇਰੇ ਖਿਆਲ ਅੱਜ ਜਪਜੀ ਨਾਲ ਜੁੜ ਜਾਓਗੇ, ਸ਼ਾਇਦ ਤੁਸੀਂ ਗੁਰੂ ਨੇ ਤਰਸ ਕੀਤਾ ਤੇ। ਗੁਰਗੱਦੀ ਸਭ ਤੋਂ ਵੱਡੀ ਆ, ਜਪਜੀ ਦੀ ਮਹਿਮਾ ਸੁਣਨ ਆਇਓ। ਅਤੇ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ, ਜਿਨ੍ਹਾਂ ਦਾ ਮੰਗਲਵਾਰ ਅੱਜ ਹੈਗਾ ਵਾਰ ਸ਼ੁੱਕਰ, ਅਤੇ ਆ ਮੰਗਲਵਾਰ ਜਿਹੜਾ ਲੰਘਿਆ ਨਾ, ਗੁਰੂ ਹਰਗੋਬਿੰਦ ਸਾਹਿਬ ਦਾ ਗੁਰਿਆਈ ਦਿਵਸ। ਆਖੋ ਸਤਨਾਮ, ਗੁਰਗੱਦੀ ਦਿਵਸ। ਗੁਰੂ ਨਾਨਕ ਦੇ ਘਰ ਵਿੱਚ ਗੁਰਗੱਦੀ ਆਮ ਬੰਦੇ ਨੂੰ ਨਹੀਂ ਜੇ ਮਿਲੀ ਧਿਆਨ ਦੇਣਾ, ਬੜੇ ਬੜੇ ਬੰਦਗੀ ਜਪ ਤਪ ਵਾਲਿਆਂ ਤੋਂ ਵੀ ਸਿਖਰ ਨੂੰ ਚੁਣ ਲਿਆ ਉਹਨਾਂ ਨੇ, ਹੈ ਜੀ। ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਦਾ ਇਤਿਹਾਸ ਸਾਰੇ ਅੱਜ ਆਪਣੇ ਕੰਨਾਂ ਵਿੱਚ ਪਾ ਲਿਓ ਕਿ ਗੁਰੂ ਹਰਗੋਬਿੰਦ ਸਾਹਿਬ ਇੱਕ ਜਪਜੀ ਸਾਹਿਬ ਦਾ ਪਾਠ ਚਿੱਤ ਜੋੜ ਕੇ ਸਿੱਖ ਸੁਣਾ ਰਿਹਾ ਸੀ, ਅਤੇ ਗੁਰੂ ਨਾਨਕ ਦੇ ਘਰ ਦੀ ਗੁਰਗੱਦੀ ਉਹਨੂੰ ਦੇਣ 'ਤੇ ਮਨ ਬਣਾ ਲਿਆ ਸੀ। ਗੱਜ ਗਿਆ ਭਾਈ ਗੋਪਾਲਾ, ਗੱਜ ਕਿਹਾ ਸਤਨਾਮ। ਸਾਨੂੰ ਦੱਸਣਾ ਸੀ ਕਿ ਸਿੱਖੋ ਆ ਸੁਣ ਲਓ, ਮੇਰੇ ਵੇਖ ਲਓ, ਸਾਡੇ ਵਾਸਤੇ ਕੋਈ ਬੀਬੀ ਕੋਈ ਵੀਰ ਖੜਾ ਹੋ ਕੇ ਦੱਸੇ ਕਿ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਆਪ ਬਾਣੀ ਦਾ ਰੂਪ ਨੇ, ਕੀ ਰੋਜ਼ ਕਹਿੰਦੇ ਸੀ ਇੰਜ ਕਿ ਸਾਨੂੰ ਪਾਠ ਸੁਣਾਓ ਜਪਜੀ ਸਾਹਿਬ, ਸਾਨੂੰ ਕੋਈ ਦੇਣਾ ਸੀ ਨਾ, ਕਿ ਸਿੱਖਾਂ ਵੇਖਣਾ ਚਾਹੁੰਦਾ ਕਿ ਜਪਜੀ ਸਾਹਿਬ ਦਾ ਮਹੱਤਵ ਕੀ ਹੈ, ਸਾਨੂੰ ਕੁਝ ਦੇਣਾ ਸੀ। ਕੋਈ ਸਿੱਖ ਖੜਾ ਹੋਵੇ ਤੇ ਸਾਨੂੰ ਸ੍ਰੀ ਜਪਜੀ ਸਾਹਿਬ ਦਾ ਪਾਠ ਚਿੱਤ ਜੋੜ ਕੇ ਸੁਣਾਵੇ। ਗੱਜ ਕੇ ਆਖੋ ਸਤਨਾਮ। ਤੇ ਭਾਈ ਗੋਪਾਲੇ ਨੇ ਆਖਿਆ, ਮਹਾਰਾਜ ਇਹ ਸੇਵਾ ਮੇਰੇ ਕੋਲੋ, ਗਰੀਬ ਨਵਾਜ ਇਹ ਸੇਵਾ ਮੇਰੇ ਕੋਲੋ ਲਓ, ਇਹ ਨਹੀਂ ਕਿਹਾ ਮੈਂ ਸੁਣਾਵਾਂਗਾ। ਜੇ ਸਾਡੇ ਵਰਗਾ ਕੋਈ ਹੋਵੇ ਨਾ ਜਥੇਦਾਰ, ਉਹ ਕਈ ਵਾਰੀ ਮੈਂ ਵਾਲੀ ਗੱਲ ਆ ਜਾਂਦੀ ਹੈ, ਇਹ ਸੇਵਾ ਮੈਂ ਕਰਾਂਗਾ, ਨਹੀਂ ਮਹਾਰਾਜ ਇਹ ਸੇਵਾ ਮੇਰੇ ਕੋਲ ਲਓ। ਆਖੋ ਸਤਨਾਮ, ਫਰਕ ਹੈ। ਮਹਾਰਾਜ ਇਹ ਸੇਵਾ ਗਰੀਬ ਦੀ ਝੋਲੀ 'ਚ ਪਾਓ ਭਾਈ ਗੋਪਾਲਾ, ਅਤੇ ਸਾਰਿਆਂ ਨੇ ਤੁਸੀਂ ਇਤਿਹਾਸ ਸੁਣਿਆ, ਫਿਰ ਜਦੋਂ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਪਿਆਰਿਓ, ਅਤੇ ਇਤਿਹਾਸ 'ਚ ਲਿਖਿਆ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਪਹਿਲਾ ਫੁਰਨਾ ਬਣਿਆ, ਇਹਨੂੰ ਇੰਨੀ ਕੁ ਮਾਇਆ ਦੇ ਦਈ ਹੈ ਕਿ ਜ਼ਿੰਦਗੀ ਭਰ ਕਿਸੇ ਅੱਗੇ ਇਹਨੂੰ ਹੱਥ ਨਾ ਟੱਡਣਾ ਪਵੇ। ਆਖੋ ਸਤਨਾਮ। ਫਿਰ ਕਹਿੰਦੇ ਉਹ ਚਿੱਤ ਜੋੜ ਕੇ ਜਪਜੀ ਸਾਹਿਬ ਪੜ੍ਹ ਰਿਹਾ, ਅਤੇ ਮਾਇਆ ਇਹਦੇ ਤੁੱਛ ਹੈ, ਇਹਦੇ ਮਗਰ ਲੱਗੀ ਫਿਰਦੀ। ਫਿਰ ਕਹਿੰਦੇ ਹੀਰੇ ਮੋਤੀ ਜਵਾਹਰਾਤ ਦੇ ਦਈਏ, ਗੁਰੂ ਘਰ ਦੇ ਖਜ਼ਾਨੇ ਚੋਂ ਕੀਮਤੀ ਲਾਲ, ਇਹ ਦੂਜਾ ਫੁਰਨਾ ਮਹਾਰਾਜ ਜੀ ਦਾ ਬਣਿਆ। ਫਿਰ ਆਖੇ ਇਹ ਵੀ ਤੁੱਛ। ਫਿਰ ਜਦੋਂ ਤੀਸਰਾ ਫੁਰਨਾ ਬਣਿਆ ਕਿ ਇਹਦੇ ਕਰਮਾਂ ਵਿੱਚ ਕੋਈ ਰਾਜ ਭਾਗ ਦੇ ਦਈਏ। ਹੱਕ ਸਤਨਾਮ। ਆ ਬੀਬੀਓ ਵੀਰੋ, ਜਪਜੀ ਸਾਹਿਬ ਨਾਲ ਜੁੜ ਜਾਇਓ, ਰਾਜ ਭਾਗ ਵੀ ਛੋਟਾ ਜਾਪਿਆ ਜੇ ਸਿੱਖ ਜਪਜੀ ਸਾਹਿਬ ਦਾ ਪਾਠ ਚਿੱਤ ਜੋੜ ਕੇ ਕਰ ਰਿਹਾ। ਤੇ ਫਿਰ ਚੌਥਾ ਫੁਰਨਾ ਕੀ ਬਣਾਇਆ ਕਿ ਸਾਡੇ ਕੋਲ ਗੁਰੂ ਨਾਨਕ ਦੇ ਘਰ ਦੀ ਸਭ ਤੋਂ ਵੱਡੀ ਵਸਤੂ ਕਿਹੜੀ ਹੈ, ਤੇ ਕੀ ਨਜ਼ਰ ਆਇਆ? ਗੁਰੂ ਨਾਨਕ ਦੇ ਘਰ ਦੀ ਗੁਰਗੱਦੀ। ਆਖੋ ਸਤਨਾਮ। ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ, ਸ੍ਰੀ ਨਾਨਕ ਗਾਦੀ ਵਡਿਆਈ, ਸਾਰੇ ਜੱਗ ਤੋਂ ਵੱਡੀ ਵਸਤੂ
ਗੁਰੂ ਨਾਨਕ ਦੇ ਘਰ ਦੀ ਗੁਰਗੱਦੀ ਔਰ ਪੜ੍ਹਦੇ ਹੋ ਨਾ ਇਤਿਹਾਸ, ਮਹਾਰਾਜ ਆਸਣ ਤੋਂ ਖਿਸਕਣਾ ਸ਼ੁਰੂ ਹੋ ਗਏ। ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋਣ ਤੋਂ ਬਾਅਦ ਸਿੱਖ ਨੂੰ ਮੈਂ ਆਪਣੀ ਜਗ੍ਹਾ ਤੇ ਪਾ ਦੇਣਾ। ਗੱਜ ਕੇ ਆਖੋ ਸਤਨਾਮ। ਹੋਰ ਕੀ ਮਹਿਮਾ ਸੁਣਨੀ ਜੇ ਪਿਆਰਿਓ, ਕਿ ਗੁਰੂ ਨੂੰ ਵੀ ਫਿਕਰ ਲੱਗ ਜਾਂਦਾ ਅਗਰ ਗੁਰੂ ਕਾ ਸਿੱਖ ਸ੍ਰੀ ਜਪਜੀ ਸਾਹਿਬ ਦਾ ਪਾਠ ਚਿੱਤ ਜੋੜ ਕੇ ਕਰ ਰਿਹਾ ਹੋਵੇ। ਆਖੋ ਸਤਨਾਮ। ਜਿਹਨੇ ਗੁਰੂ ਨੂੰ ਫਿਕਰ ਲਵਾਤਾ ਫਿਰ ਕਾਹਦੀ ਘਾਟ ਹੈ, ਗੁਰੂ ਨੂੰ ਤੁਹਾਡੀ ਚਿੰਤਾ ਲੱਗ ਜਾਂਦੀ ਹੈ। ਇਹ ਵੱਖਰੀ ਗੱਲ ਹੈ ਕਿ ਅਖੀਰਲੀਆਂ ਪੌੜੀਆਂ ਵੇਲੇ ਭਾਈ ਗੋਪਾਲੇ ਦਾ ਧਿਆਨ ਬਾਣੀ ਚੋਂ ਨਿਕਲ ਗਿਆ ਤੇ ਕਿੱਥੇ ਆ ਗਿਆ ਕਿ ਜਿਹੜਾ ਭਾਈ ਸੁਭਾਗਾ ਪੰਜ ਘੋੜੇ ਲਿਆਇਆ ਸੀ ਨਾ ਗੁਰੂ ਸਾਹਿਬ ਲਈ, ਗੱਜ ਕੇ ਆਖੋ ਸਤਨਾਮ, ਤੇ ਇੱਕ ਘੋੜਾ ਮਹਾਰਾਜ ਜੀ ਨੇ ਦੇ ਦਿੱਤਾ ਸੀ ਭਾਈ ਬਿਧੀ ਚੰਦ ਨੂੰ, ਪੰਜ ਘੋੜੇ ਭਾਈ ਸੁਭਾਗੇ ਨੇ ਭੇਟਾ ਕੀਤੇ ਸੀ। ਇੱਕ ਮਹਾਰਾਜ ਜੀ ਨੇ ਦੇ ਦਿੱਤਾ ਸੀ ਪੈਂਦੇ ਖਾਂ ਨੂੰ, ਉਹ ਤੇ ਖੁਸ਼ ਹੁੰਦੇ ਸੀ ਬੜੇ, ਬਾਅਦ ਚੋਂ ਭਾਵੇਂ ਕਿਰਤਗਾਨ ਹੋਇਆ ਫਿਰ ਬਖਸ਼ਿਆ ਮਹਾਰਾਜ ਜੀ ਨੇ। ਤੀਸਰਾ ਘੋੜਾ ਦੇ ਦਿੱਤਾ ਸੀ ਭਾਈ ਗੁਰਦਿੱਤਾ ਜੀ ਨੂੰ, ਆਖੋ ਸਤਨਾਮ, ਤੇ ਚੌਥਾ ਮਹਾਰਾਜ ਜੀ ਦੇ ਕੋਲ ਸੀ ਤੇ ਪੰਜਵਾਂ ਬੰਨਿਆ ਹੋਇਆ ਸੀ ਤਬੇਲੇ 'ਚ, ਆਖੋ ਸਤਨਾਮ। ਤੇ ਭਾਈ ਗੋਪਾਲਾ ਜੀ ਪਾਠ ਕਰਦੇ ਕਰਦੇ ਜਪਜੀ ਸਾਹਿਬ ਦੀਆਂ ਅਖੀਰਲੀਆਂ ਪੌੜੀਆਂ ਵੇਲੇ ਧਿਆਨ ਨਿਕਲ ਗਿਆ ਬਾਣੀ ਚੋਂ ਤੇ ਧਿਆਨ ਚਲਾ ਗਿਆ ਘੋੜੇ ਦੇ ਤਬੇਲੇ 'ਚ, ਉਹ ਪੰਜਵਾਂ ਘੋੜਾ ਕਾਠੀ ਸਮੇਤ ਕਿਤੇ ਮੈਨੂੰ ਦੇ ਦੇਣ, ਆਖੋ ਗੱਜ ਕੇ ਸਤਨਾਮ। ਇਸ਼ਾਰਾ ਲੈਣਾ, ਉਹ ਪੰਜਵਾਂ ਘੋੜਾ ਵੀ ਮਿਲਿਆ ਕਾਠੀ ਸਮੇਤ ਮਿਲਿਆ, ਔਰ ਬਚਨ ਵੀ ਨਾਲ ਮਿਲਿਆ ਕਿ ਸਿੱਖਾ ਕੀ ਮੰਗ ਲਿਆਈ, ਤੇਰੀ ਜਪਜੀ ਸਾਹਿਬ ਦੀ ਬਾਣੀ ਚਿੱਤ ਜੋੜ ਕੇ ਪੜ੍ਹਨ ਤੋਂ ਅਸੀਂ ਤੇ ਤੈਨੂੰ ਗੁਰੂ ਨਾਨਕ ਦੇ ਘਰ ਦੀ ਗੁਰਗੱਦੀ ਦੇਣ 'ਤੇ ਆ ਗਏ ਸਾਂ। ਆਖੋ ਸਤਨਾਮ। ਆਓ ਪਿਆਰ ਨਾਲ ਪੜ੍ਹੋ, ਇਸ ਤੋਂ ਵੱਡਾ ਹੋਰ ਕੀ ਮਹਾਤਮ ਆਪ ਜੀ ਦੇ ਚਰਨਾਂ 'ਚ ਰੱਖਿਆ ਜਾਵੇ। ਸਭ ਤੋਂ ਵੱਡੀ ਵਸਤੂ ਵੀ ਗੁਰੂ ਸਿੱਖ ਨੂੰ ਦੇਣ 'ਤੇ ਆ ਜਾਂਦਾ ਜਿਹੜਾ ਜਪਜੀ ਸਾਹਿਬ ਦੀ ਬਾਣੀ ਨਾਲ ਜੁੜਿਆ। ਆਖੋ ਸਤਨਾਮ। ਪੜ੍ਹੋ ਪਿਆਰ ਦੇ ਨਾਲ ਸਾਰੇ ਜੀ।
ਤੁਰ ਕੇ ਬਾਣੀ ਬਾਣੀ ਹਰ ਹਰ ਤੇਰੇ ਤੇਰੇ
ਅੰਮ੍ਰਿਤ ਬਾਣੀ ਹਰ ਹਰ ਤੇਰੇ ਸੁਣ ਸੁਣ ਹੋਵੇ ਪਰਮ ਗਤ ਮੇਰੇ ਮੇਰੀ ਸੁਣ ਸੁਣ ਹੋਵੇ
ਪਰਮ ਗਤ ਮੇਰੀ
ਚਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਸਤਿਗੁਰ ਕਾ ਦਰਸ਼ਨ ਸਾਰੇ ਬੋਲੋ ਤੁਰ ਕੀ ਬਾਣੀ ਆਈ ਆਈ ਦਿਨ
ਸਗਲੀ ਚੇਤਨ
ਵਾਹਿਗੁਰੂ ਤੁਰ ਕੀ ਬਾਣੀ ਆਈ ਆਈ ਦਿਨ
ਸਗਲੀ
ਸੰਗਤ ਪ੍ਰਸੰਨ ਹੁੰਦਾ ਜਦੋਂ ਸਿੱਖ ਜਪਜੀ ਸਾਹਿਬ ਦੀ ਬਾਣੀ ਨਾਲ ਜੁੜਦਾ। ਮੈਂ ਤੇ ਹੱਥ ਜੋੜ ਕੇ ਬੇਨਤੀ ਕਰਾਂਗਾ ਪਿਆਰਿਓ, ਟੱਟ ਕੇ ਪੜੋ, ਵੱਧ ਤੋਂ ਵੱਧ ਪਾਠ ਕਰੋ। ਇੱਕ ਦਿਨ ਉਹ ਆ ਜਾਏਗਾ, ਚੌਂਕੜੀ ਮਾਰੋਗੇ ਨਾ ਤੇ ਅੰਦਰ ਜਪਜੀ ਸਾਹਿਬ ਚੱਲੇਗੀ। ਹਾਏ ਹਾਏ ਹਾਏ, ਉਹ ਦੱਸ ਨਹੀਂ ਕੋਈ ਸਕਦਾ ਬੈਕ ਸਟੇਜ। ਹਾਹਾ ਹਰ ਪੈਰ ਦੀ ਨਾੜ ਤੋਂ ਲੈ ਕੇ ਸਿਰ ਦੀ ਖੋਪੜੀ ਤੱਕ ਐਂ ਜਪਜੀ ਸਾਹਿਬ ਚੱਲਦੀ ਹੈ।
ਜਿਹੜਾ ਕੋਈ ਤੁਹਾਡੇ 'ਚੋਂ ਇਸ ਅਵਸਥਾ 'ਚ ਨਹੀਂ ਪਹੁੰਚਿਆ ਉਹ ਕਈ ਵਾਰੀ ਸੋਚਦਾ ਹੋਏਗਾ ਯਾਰ ਇਹ ਹੁੰਦਾ, ਪਰ ਯਾਦ ਰੱਖਿਓ ਜੇ ਤੀਸਰੀ ਛੱਤ 'ਤੇ ਚੌਥੀ ਛੱਤ 'ਤੇ ਨਹੀਂ ਚੜ੍ਹੇ ਤੁਸੀਂ ਅਜੇ ਤਾਂ ਇਹ ਨਾ ਕਹਿਣਾ ਚੌਥੀ ਛੱਤ ਹੈ ਹੀ ਨਹੀਂ। ਆਖੋ ਸਤਨਾਮ, ਕੋਈ ਨਹੀਂ ਚੜ੍ਹਿਆ ਵੱਖਰੀ ਗੱਲ ਹੈ, ਅਜੇ ਦੂਜੀ ਤੱਕ ਚੜ੍ਹਿਆ ਪਹਿਲੀ ਤੱਕ ਚੜ੍ਹਿਆ ਇਹ ਨਹੀਂ ਹੈ, ਨਹੀਂ ਹੈ ਤੂੰ ਨਹੀਂ ਚੜ੍ਹਿਆ ਵੱਖਰੀ ਗੱਲ। ਇਹੋ ਜਿਹਾ ਪਿਆਰ ਪਾਓ ਹੁਣ ਇੱਕ ਨਿੱਘੀ ਜਿਹਾ ਜ਼ਿਕਰ ਮੈਂ ਹੋਰ ਆਪ ਜੀ ਦੇ ਗੁਰੂ ਸੇਵਾ ਲਵੇ। ਸਭ ਤੋਂ ਵੱਡੀ ਗੁਰੂ ਨਾਨਕ ਦੇ ਘਰ ਦੀ ਗੁਰਗੱਦੀ ਜਪਜੀ ਸਾਹਿਬ ਦੀ ਬਾਣੀ ਤੋਂ ਪ੍ਰਸੰਨਤਾ 'ਚ ਦਿੰਦੇ ਨੇ। ਦੇਖੋ ਇਹਦਾ ਮਤਲਬ ਗੁਰੂ ਪ੍ਰਸੰਨ ਨੇ ਤੁਹਾਡਾ ਇਹ ਕੰਮ ਕਰਨ 'ਚ। ਹੁਣ ਬੀਬੀਓ ਭੈਣੋ ਵੀਰੋ ਜੇ ਤੁਹਾਨੂੰ ਕੋਈ ਪੁੱਛੇ ਜ਼ਿੰਦਗੀ 'ਚ ਸਭ ਤੋਂ ਵੱਡਾ ਡਰ ਕਿਹੜਾ ਹੈ, ਆਖੋ ਸਤਨਾਮ ਕੀ ਕਹੋਗੇ? ਸਭ ਤੋਂ ਵੱਡਾ ਡਰ ਕਿਹਨੂੰ ਕਹੋਗੇ? ਔਲਾਦ ਨਹੀਂ ਤਾਂ ਏ ਨਹੀਂ, ਗਰੀਬੀ ਦਾ ਡਰ ਏ, ਮਕਾਨ ਕਿਰਾਏ 'ਤੇ ਉਹਦਾ ਡਰ ਏ ਸਭ ਤੋਂ ਵੱਡਾ, ਚਾਰ ਦਿਨ ਰੋਟੀ ਨਹੀਂ ਪੱਕੀ ਘਰ ਉਹ ਡਰ ਏ ਸਭ ਤੋਂ ਵੱਡਾ। ਅਗਰ ਖੋਜੋਗੇ ਤਾਂ ਸਭ ਤੋਂ ਵੱਡਾ ਡਰ ਏ ਜ਼ਿੰਦਗੀ ਵਿੱਚ ਆਮ ਇਨਸਾਨ ਨੂੰ ਮੌਤ ਦਾ ਡਰ। ਗੱਜ ਕੇ ਹੱਕ ਸਤਨਾਮ, ਮੌਤ ਦਾ ਡਰ ਇਹ ਨਾ ਅਜੇ ਧਿਆਨ ਦੇਣਾ। ਜਪਜੀ ਸਾਹਿਬ ਮਹਾਤਮ ਅੱਜ ਦਾ ਵਿਸ਼ਾ। ਸਭ ਤੋਂ ਵੱਡਾ ਡਰ ਜ਼ਿੰਦਗੀ 'ਚ ਮੌਤ ਦਾ ਹੈ ਆਮ ਬੰਦੇ ਨੂੰ, ਗੁਰਸਿੱਖ ਨੂੰ ਨਹੀਂ। ਤੇ ਇੱਕ ਗੱਲ ਯਾਦ ਰੱਖਿਓ, ਜਦੋਂ ਸਾਬੋ ਕੀ ਤਲਵੰਡੀ ਵਿਖੇ ਭਾਈ ਡੱਲਾ ਆਇਆ ਕੁਝ ਸਮੇਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਿਲਣ, ਮਹਾਰਾਜ ਜੀ ਬੈਠੇ ਸੀ ਇਕੱਲੇ। ਇਹ ਮੈਂ ਬੋਲਣ ਲੱਗਾ ਇਹਨੂੰ ਧਾਰਨਾ ਨਾ ਸਮਝਿਓ, ਇਹ ਇਤਿਹਾਸਕ ਪੰਕਤੀਆਂ ਨੇ ਜਿਹੜੀਆਂ ਉਸ ਵੇਲੇ ਡੱਲੇ ਦੇ ਮੂੰਹ 'ਚੋਂ ਨਿਕਲੀਆਂ ਅਤੇ ਫਿਰ ਗੁਰੂ ਗੋਬਿੰਦ ਸਿੰਘ ਦੇ ਮੁੱਖ 'ਚੋਂ ਜਵਾਬ ਨਿਕਲਿਆ। ਡੱਲੇ ਨੇ ਕੀ ਕਿਹਾ ਜੀ? ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਕੱਲਾ, ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਕੱਲਾ। ਧਿਆਨ ਇਤਿਹਾਸਕ, ਕਿਉਂਕਿ ਜਿਹੜਾ ਪ੍ਰਸੰਗ ਚੱਲਦਾ ਨਾ ਕਈ ਵਾਰੀ ਮਹਾਰਾਜ ਜੀ ਦਾ, ਉਹਦੇ ਵਿੱਚ ਇੰਜ ਜੋ ਸਵਾਲ ਜਵਾਬ ਹੁੰਦੇ ਉਹ ਆਪ ਜੀ ਦੇ ਚਰਨਾਂ 'ਚ ਗਾ ਕੇ ਰੱਖ ਰਿਹਾ, ਕੋਈ ਕੋਲੋਂ ਬਣਾਈ ਧਾਰਨਾ ਨਹੀਂ ਹੈ। ਜਦੋਂ ਡੱਲੇ ਨੇ ਕਿਹਾ ਨਾ ਵੀ, ਕਿਉਂਕਿ ਮਹਾਰਾਜ ਦੇ ਨੇੜੇ ਵੀ ਸੀ ਅਤੇ ਜਿਸ ਢੰਗ ਨਾਲ ਵੀ ਕਿਹਾ ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਕੱਲਾ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਵਾਬ ਦਿੱਤਾ ਜੀ, ਗੋਬਿੰਦ ਕਦੇ ਨਾ ਕੱਲਾ ਗੋਬਿੰਦ ਨਾਲ ਹੈ ਅੱਲਾ, ਗੋਬਿੰਦ ਕਦੇ ਨਾ ਕੱਲਾ ਗੋਬਿੰਦ ਨਾਲ ਹੈ ਅੱਲਾ, ਗੋਬਿੰਦ ਨਾਲ ਹੈ ਅੱਲਾ, ਗੋਬਿੰਦ ਨਾਲ ਹੈ ਅੱਲਾ। ਧਿਆਨ ਦੇਣਾ ਜੀ, ਇਹ ਡੱਲਾ ਨਾ ਜਾਟ, ਇੱਕ ਜਾਟ ਹੁੰਦੀ ਜਾਤ, ਬੜੀ ਸਿੱਧੀ ਗੱਲ ਮਾਰ ਦੇਣੀ, ਭੋਲੇ ਭਾ ਸਹਿਜ ਭਾ ਜਾਟ ਸੀ। ਇਹਨੇ ਭੋਲੇ ਪਾ ਆਖਿਆ ਮਹਾਰਾਜ ਚਾਰੇ ਸਾਹਿਬਜ਼ਾਦੇ ਸ਼ਹੀਦ ਕਰਾ ਲਏ, ਇਹਨੇ ਇਹਨੇ ਜਵਾਨ ਸ਼ਹੀਦ ਹੋ ਗਏ, ਫਲਨੇ ਸਿੰਘ ਸ਼ਹੀਦ ਹੋ ਗਏ, ਤੁਸੀਂ ਮੈਨੂੰ ਆਵਾਜ਼ ਦਿੰਦੇ? ਮੇਰੇ ਯੋਧੇ ਮੇਰੇ ਸਿਪਾਹੀ, ਮੈਂ ਕੇਵਲ ਦ੍ਰਿਸ਼ਟਾਂਤ ਜਾ ਜਰਾ ਚਰਨਾਂ 'ਚ ਰੱਖ ਰਿਹਾ ਛੋਟਾ ਜਿਹਾ ਕਰਕੇ, ਪੂਰੀ ਲੰਬੀ ਸਾਖੀ ਨਹੀਂ। ਹੁਣ ਮਹਾਰਾਜ ਨੇ ਇੱਕ ਵਾਰੀ ਸੁਣ ਲਿਆ, ਜਦੋਂ ਦੂਜੀ ਵਾਰੀ ਫਿਰ ਕਿਹਾ ਇਹਨੇ, ਮਹਾਰਾਜ ਮੇਰੇ ਯੋਧੇ ਮੈਨੂੰ ਆਵਾਜ਼ ਦਿੰਦੇ, ਤੁਸੀਂ ਇੰਨਾ ਕੁ ਸ਼ਹੀਦ ਕਰਾ ਲਏ, ਆਹ ਹੋ ਗਿਆ ਉਹ ਹੋ ਗਿਆ। ਜਦੋਂ
ਦੂਜੀ ਵਾਰੀ ਵੀ ਚੁੱਪ ਰਹੇ, ਜਦੋਂ ਤੀਸਰੀ ਵਾਰੀ ਇਹ ਗੱਲ ਆਖੀ ਨੇ ਮੇਰੇ ਯੋਧੇ ਮੈਨੂੰ ਆਵਾਜ਼ ਦਿੰਦੇ ਤੇ ਕਹਿੰਦੇ ਇੰਨੇ ਨੂੰ ਫਿਰ ਉਹ ਕਲਗੀ ਵਾਲਾ ਘੱਟ ਘੱਟ 'ਚ ਵੱਸਣ ਵਾਲਾ ਕਿਸੇ ਦੇ ਹਿਰਦੇ 'ਚ ਬਹਿ ਗਿਆ, ਜਿਹਦੇ ਹਿਰਦੇ 'ਚ ਬਹਿ ਗਿਆ ਉਹ ਆ ਗਿਆ ਸਿੱਖ ਅਤੇ ਬੰਦੂਕ ਭੇਟਾ ਕੀਤੀ। ਜਦੋਂ ਬੰਦੂਕ ਭੇਟਾ ਕੀਤੀ ਤਾਂ ਮਹਾਰਾਜ ਉਹਨੂੰ ਬੰਦੂਕ ਨੂੰ ਵੇਖਦੇ ਨੇ ਸੱਜਿਓ ਖੱਬਿਓ, ਅਤੇ ਜਦੋਂ ਫਿਰ ਉਹਨੇ ਤੀਜੀ ਚੌਥੀ ਵਾਰੀ ਕਹਿਤਾ ਡੱਲੇ ਨੇ, ਮਹਾਰਾਜ ਤੁਸੀਂ ਸਾਹਿਬਜ਼ਾਦੇ ਸ਼ਹੀਦ ਕਰਾ ਲਏ, ਇੰਨੇ ਸਿੰਘ ਸ਼ਹੀਦ ਕਰਾ ਲਏ, ਮੇਰੇ ਯੋਧੇ ਮੈਨੂੰ ਦੱਸਦੇ ਮੈਨੂੰ ਕਿਉਂ ਨਾ ਆਵਾਜ਼ ਦਿੱਤੀ। ਅਤੇ ਮਹਾਰਾਜ ਕਹਿੰਦੇ ਡੱਲਿਆ ਆ ਸਿੱਖ ਨਾ ਬੰਦੂਕ ਲਿਆਇਆ ਨਵੀਂ, ਜਦੋਂ ਕੋਈ ਨਵਾਂ ਸ਼ਸਤਰ ਆਵੇ ਅਸੀਂ ਚੈੱਕ ਕਰਦੇ ਹਾਂ ਵੀ ਠੀਕ ਬਣਿਆ ਨਾ। ਅਤੇ ਡੱਲਿਆ ਵੀ ਤੂੰ ਤੀਜੀ ਚੌਥੀ ਵਾਰੀ ਕਹਿਤਾ ਮੇਰੇ ਯੋਧੇ ਮੇਰੇ ਸਾਥੀ ਤੁਸੀਂ ਆਵਾਜ਼ ਦਿੰਦੇ, ਚੰਗਾ ਡੱਲਿਆ ਕਿਸੇ ਨੂੰ ਲਿਆ ਫਿਰ ਬੰਦੂਕ ਚੈੱਕ ਕਰਨੀ, ਗੱਜ ਕੇ ਆਖੋ ਸਤਨਾਮ, ਧਿਆਨ ਦੇਣਾ ਜੀ। ਹੁਣ ਡੱਲਾ ਜਦੋਂ ਤੰਬੂ 'ਚ ਜਾਂਦਾ ਵੀ ਉੱਠੋ ਵੀ ਕੋਈ ਸੂਰਮਾ, ਡੱਲੇ ਦੇ ਯੋਧੇ ਨੇ ਫਿਰ ਕਹਿੰਦੇ ਨੇ ਡੱਲੇ ਨੂੰ ਐ ਸਰਦਾਰ ਐ ਆਪਣੇ ਮੁਖੀ ਨੂੰ ਵੀ ਕਿਸ ਵਾਸਤੇ ਸੂਰਮਾ ਚਾਹੀਦਾ, ਬਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੰਦੂਕ ਚੈੱਕ ਕਰਨੀ, ਆਖੋ ਸਤਨਾਮ, ਮਹਾਰਾਜ ਇਤਨਾ ਜਾਇਆ ਕੌਣ ਮਰੇ। ਦੂਜੇ ਤੰਬੂ 'ਚ ਆਵਾਜ਼ ਮਾਰੀ, ਤੀਜੇ 'ਚ ਮਹਾਰਾਜ ਨੇ ਅੰਕ ਹਰ ਤੋੜਨਾ ਸੀ, ਖਾਲੀ ਆ ਗਿਆ ਡੱਲਾ। ਉਹ ਡੱਲਿਆ ਤੂੰ ਹੁਣੇ ਆਪਣੇ ਯੋਧਿਆਂ ਦੀਆਂ ਡੀਂਗਾਂ ਮਾਰਦਾ ਪਿਆ ਸੀ, ਹੁਣ ਖਾਲੀ ਆ ਗਿਆ। ਸੱਚੇ ਪਾਤਸ਼ਾਹ ਮੇਰੇ ਯੋਧੇ ਗਲਤ ਨਹੀਂ ਨਾ ਕਹਿੰਦੇ, ਵੀ ਬੰਦੂਕ ਚੈੱਕ ਕਰਨੀ ਤੁਸੀਂ ਕਿਸੇ ਦਰਖਤ 'ਤੇ ਕਰ ਲਓ, ਕੰਧ 'ਤੇ ਕਰ ਲਓ, ਤੁਸੀਂ ਬੰਦੇ 'ਤੇ ਚੈੱਕ ਕਰਨੀ, ਇੰਝ ਨਜਾਇਜ਼ ਕੌਣ ਮਰੇ, ਜੰਗ 'ਚ ਤਾਂ ਮਰੇ ਨਜਾਇਜ਼ ਕੌਣ ਮਰੇ, ਆਖੋ ਸਤਨਾਮ, ਮੇਰੇ ਯੋਧੇ ਗਲਤ ਥੋੜ੍ਹੀ ਕਹਿੰਦੇ। ਡੱਲਿਆ ਤੂੰ ਹੁਣੇ ਬੜੀਆਂ ਡੀਂਗਾਂ ਮਾਰਦਾ ਸੈਂ, ਮਹਾਰਾਜ ਫਿਰ ਨਜਾਇਜ਼ ਕੌਣ ਮਰੇ। ਚੰਗਾ ਡੱਲਿਆ ਜਾਓ ਲੰਗਰ ਘਰ ਵਿੱਚ ਜਾ, ਉੱਥੇ ਸਿੱਖਾਂ ਨੂੰ ਆਵਾਜ਼ ਦੇ ਬੰਦੂਕ ਚੈੱਕ ਕਰਨੀ ਹੈ, ਕੋਈ ਆਵੇ ਆਖੋ ਸਤਨਾਮ, ਇਹ ਵੀ ਤਾਂ ਨਜਾਇਜ਼ ਹੀ ਹੈ ਨਾ। ਡੱਲਾ ਸੋਚਦਾ ਜੇ ਮੇਰੇ ਨਹੀਂ ਆਏ ਤਾਂ ਇਹ ਕਿੱਥੋਂ ਆ ਜਾਣਗੇ। ਜਦੋਂ ਲੰਗਰ 'ਚ ਜਾ ਕੇ ਕਹਿੰਦੇ ਆਵਾਜ਼ ਮਾਰੀ ਬਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੋਈ ਸਿੱਖ ਨੇ ਬੰਦੂਕ ਚੜ੍ਹਾਈ ਤਾਂ ਚੈੱਕ ਕਰਨੀ ਹੈ ਅਤੇ ਕੋਈ ਆਵੇ। ਇਤਿਹਾਸ 'ਚ ਲਿਖਿਆ ਪਿਓ ਅਤੇ ਪੁੱਤਰ, ਪਿਓ ਆਟਾ ਗੁੰਨ ਰਿਹਾ ਸੀ, ਪੁੱਤਰ ਦਸਤਾਰ ਸਜਾ ਰਿਹਾ ਸੀ। ਸਾਧ ਸੰਗਤ ਗੱਜ ਕੇ ਆਖੋ ਸਤਨਾਮ, ਕਹਿੰਦੇ ਦੋਵੇਂ ਹੀ ਆ ਗਏ ਭੱਜੇ। ਹੁਣ ਦਰਖਤ ਦੇ ਨਾਲ ਸਾਹਮਣੇ ਕਦੀ ਪਿਓ ਅੱਗੇ ਆਉਂਦਾ ਕਦੀ ਪੁੱਤਰ, ਕਦੀ ਪਿਓ ਅੱਗੇ ਆਉਂਦਾ ਕਦੀ ਪੁੱਤਰ। ਉਹ ਕਹਿੰਦਾ ਮਹਾਰਾਜ ਸੇਵਾ ਮੇਰੇ ਕੋਲੋਂ ਲਓ, ਉਹ ਕਹਿੰਦਾ ਮਹਾਰਾਜ ਮੇਰੇ ਕੋਲ ਡੱਲਾ ਪਾਣੀ ਪਾਣੀ। ਡੱਲਾ ਪਾਣੀ ਪਾਣੀ ਹੋ ਰਿਹਾ, ਕਹਿੰਦਾ ਇੱਧਰੋਂ ਤੰਬੂਆਂ 'ਚੋਂ ਆਇਆ ਹੀ ਕੋਈ ਨਹੀਂ, ਮੈਂ ਡੀਂਗਾ ਮਾਰਦਾ ਰਿਹਾ ਮੇਰੇ ਯੋਧੇ ਅਤੇ ਇੱਧਰ ਝਗੜਦੇ ਪਏ ਨੇ ਕਿ ਇਹ ਸੇਵਾ ਮੇਰੇ ਕੋਲੋਂ ਲਓ, ਧਿਆਨ ਦੇਣਾ ਮੌਤ ਦਾ ਡਰ ਸਭ ਤੋਂ ਵੱਡਾ ਅਜੇ। ਅਤੇ ਕਲਗੀਧਰ ਪਾਤਸ਼ਾਹ ਕਹਿੰਦੇ ਵੀ ਅਸੀਂ ਤਾਂ ਇੱਕ ਨੂੰ ਸੱਦਿਆ, ਤੁਸੀਂ ਦੋ ਆ ਗਏ ਹੋ। ਅਤੇ ਪੁੱਤਰ ਪਤਾ ਕੀ ਕਹਿੰਦਾ, ਕਹਿੰਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਦੋਂ ਭਾਈ ਡੱਲੇ ਨੇ ਆਵਾਜ਼ ਦਿੱਤੀ ਨਾ ਕਿ ਸਤਿਗੁਰੂ ਨੇ ਇੱਕ ਸਿੰਘ ਨੂੰ ਬੁਲਾਇਆ ਕਿ ਬੰਦੂਕ ਚੈੱਕ ਕਰਨੀ ਹੈ, ਅਤੇ ਸੱਚੇ ਪਾਤਸ਼ਾਹ ਆਵਾਜ਼ ਜਿਹੜੀ ਨਾ ਉਹ ਮੈਂ ਪਹਿਲੇ ਸੁਣੀ ਹੈ। ਗੱਜ ਕੇ ਆਖੋ ਸਤਨਾਮ, ਕਹਿੰਦੇ ਹੁੱਜ ਮਾਰਿਆ ਹੱਥ ਦਾ ਹੁੱਜ ਪਿਓ ਨੇ, ਪੁੱਤਰ ਨੂੰ ਥੋੜ੍ਹਾ ਪਾਸੇ ਕੀਤਾ ਅਤੇ ਆਪ ਅੱਗੇ ਆ ਗਿਆ। ਕਹਿੰਦਾ ਸਤਿਗੁਰੂ ਕਲਗੀਧਰ ਪਾਤਸ਼ਾਹ ਇੱਕ ਸਿੱਖ ਗੁਰੂ ਅੱਗੇ ਬੋਲੇ ਅਤੇ ਸਮਝਾਵੇ ਸੋਭਦਾ ਨਹੀਂ, ਪਰ ਸਤਿਗੁਰੂ ਮੇਰੀ ਇੱਕ ਜੋਦੜੀ ਹੈ ਕਿ ਜਦੋਂ ਕੋਈ ਆਵਾਜ਼ ਮਾਰੇ ਕੋਈ ਇਹ ਨਹੀਂ ਕਹਿ ਸਕਦਾ ਮੈਂ ਪਹਿਲੇ ਸੁਣੀ ਹੈ। ਆਖੋ ਸਤਨਾਮ, ਵੀ ਮੈਂ ਪਹਿਲੇ ਸੁਣੀ ਹੈ ਸਤਿਗੁਰੂ, ਆਵਾਜ਼ ਇਕੱਠੀ ਸੁਣੀ ਆਪਾਂ, ਅਤੇ ਕਿਰਪਾ ਕਰੋ ਇਹ ਜਿਹੜਾ ਮੌਕਾ ਸੇਵਾ ਦਾ ਮੇਰੀ ਗਰੀਬ ਦੀ ਝੋਲੀ 'ਚ ਪਾ। ਆਖੋ ਸਤਨਾਮ, ਇਹ ਸੇਵਾ ਮੇਰੇ ਕੋਲੋਂ। ਤੇ ਕਹਿੰਦੇ ਜਦੋਂ ਮਹਾਰਾਜ ਨੇ ਬਟਨ ਬੁਟਨ ਜਿਹੜਾ ਉਂਗਲ ਰੱਖਣ ਲੱਗੇ ਤੇ ਜਿਹੜਾ ਪੁੱਤਰ ਸੋਚਦਾ ਕਿਤੇ ਇਹ ਸੇਵਾ ਪਿਓ ਨਾ ਲੈ ਜਾਵੇ, ਹੁਜ ਮਾਰਿਆ ਤੇ ਪਿਤਾ ਨੂੰ ਮਾੜਾ ਪਿੱਛੇ ਕੀਤਾ, ਕਹਿੰਦਾ ਸਤਿਗੁਰੂ ਜੇ ਇਹ ਕੋਈ ਸਿੱਖ ਬੰਦੂਕ ਬਣਾ ਕੇ ਲਿਆਇਆ ਨਾ, ਤੇ ਮਹਾਰਾਜ ਬੰਦੂਕ ਜਿਹੜੀ ਪਰਖਣ ਦਾ ਮਜ਼ਾ ਜਵਾਨ ਸਰੀਰ 'ਤੇ ਹੈ, ਬੁੱਢੇ 'ਤੇ ਥੋੜ੍ਹੀ ਮਜ਼ਾ। ਆਖੋ ਸਤਨਾਮ, ਕਿਰਪਾ ਕਰੋ ਇਹ ਸੇਵਾ ਮੇਰੇ ਕੋਲੋਂ ਲਓ। ਸਤ ਸੰਗਤ ਗੱਜ ਕੇ ਆਖੋ ਸਤਨਾਮ, ਇਹ ਸੇਵਾ ਮੇਰੇ ਕੋਲ ਲਓ ਮਹਾਰਾਜ। ਕਹਿੰਦੇ ਮਹਾਰਾਜ ਜਦੋਂ ਫਿਰ ਆਪਣਾ ਨਿਸ਼ਾਨਾ ਠੀਕ ਕਰਨ ਲੱਗ ਪਏ ਤੇ ਉਹ ਬਜ਼ੁਰਗ ਕਹਿੰਦਾ ਕਿਤੇ ਇਹ ਸੇਵਾ ਪੁੱਤਰ ਨਾ ਲੈ ਜੇ, ਤੇ ਪੁੱਤਰ ਨੂੰ ਮਾੜਾ ਜਿਹਾ ਹੁਜ ਮਾਰਿਆ ਤੇ ਫਿਰ ਆਪ ਅੱਗੇ ਆ ਗਿਆ। ਕਹਿੰਦਾ ਸਤਿਗੁਰੂ ਇਹ ਤੇ ਜਵਾਨ ਏ, ਅਜੇ ਹੋਰ ਕਈ ਜਗ੍ਹਾ ਤੁਹਾਡੇ ਕੋਲ ਜੰਗ 'ਚ ਕੰਮ ਆ ਜਾਏਗਾ, ਕਿਰਪਾ ਕਰੋ ਜੇ ਅੱਜ ਬੰਦੂਕ ਚੈੱਕ ਕਰਨੀ ਤੇ ਇਹ ਸੇਵਾ ਮੇਰੇ ਕੋਲੋਂ ਲਵੋ। ਆਖੋ ਸਤਨਾਮ, ਧਿਆਨ ਦੇਣਾ ਜੀ। ਜਦੋਂ ਦੋਵਾਂ ਨੂੰ ਝਗੜਦਿਆਂ ਡੱਲਾ ਵੇਖ ਰਿਹਾ ਤੇ ਪਾਣੀ ਪਾਣੀ ਹੋ ਰਿਹਾ, ਹੰਕਾਰ ਨੀਵਾਂ ਜਾ ਰਿਹਾ ਨੀਵਾਂ ਜਾ ਰਿਹਾ, ਤੇ ਕਲਗੀਧਰ ਪਾਤਸ਼ਾਹ ਨੇ ਵੇਖਿਆ ਨਾ ਵੀ ਉਹ ਕਹਿੰਦਾ ਮੈਂ ਅੱਗੇ ਆਉਣਾ, ਕਹਿੰਦਾ ਮੈਂ, ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਫਿਰ ਇੰਜ ਕਰੋ ਦੋਵੇਂ ਇਕੱਠੇ ਖਲੋ ਜਾਓ, ਗੱਜ ਕੇ ਆਖੋ ਸਤਨਾਮ। ਗੋਲੀਆਂ ਤੇ ਦੋ ਚਾਰ ਹੈਗੀਆਂ ਹੀ ਨੇ, ਅੱਗੇ ਪਿੱਛੇ ਖਲੋ ਜਾਓ ਦੋਵੇਂ। ਕਹਿੰਦੇ ਮਹਾਰਾਜ ਨੇ ਨਿਸ਼ਾਨਾ ਲਾਇਆ ਤੇ ਡੱਲਾ ਕੀ ਵੇਖਦਾ ਕਿ ਦੋਵਾਂ ਦੇ ਚਿਹਰਿਆਂ ਤੇ ਖੁਸ਼ੀ ਤੇ ਖੇੜਾ, ਕੋਈ ਉਦਾਸੀ ਨਹੀਂ। ਧਿਆਨ ਦੇਣਾ ਖਾਲਸਾ ਜੀ, ਅਜੇ ਮੌਤ ਦਾ ਡਰ ਸਭ ਤੋਂ ਵੱਡਾ ਜੇ ਖੇੜਾ। ਕਹਿੰਦੇ ਮਹਾਰਾਜ ਨੇ ਦੋਵਾਂ ਦੇ ਦਸਤਾਰ ਦੇ ਉੱਤੋਂ ਦੀ ਨਿਸ਼ਾਨਾ ਲੰਘਾਤਾ ਤੇ ਦੋਵਾਂ ਸਿੱਖਾਂ ਨੂੰ ਕੀ ਕਹਿੰਦੇ ਨੇ, ਪਿਆਰਿਓ ਸਿੱਖੋ, ਨਿਸ਼ਾਨਾ ਤੇ ਅਸੀਂ ਕਿਸੇ ਚੀਜ਼ 'ਤੇ ਵੀ ਪਰਖ ਸਕਦੇ ਹਾਂ, ਇਹ ਤੇ ਕੇਵਲ ਡੱਲੇ ਨੇ ਤਿੰਨ ਚਾਰ ਵਾਰੀ ਜੋ ਬੋਲਿਆ ਇਹ ਉਹਦਾ ਜਵਾਬ ਦਿੱਤਾ। ਆਖੋ ਸਤਨਾਮ, ਜਾਓ ਸੇਵਾ ਕਰੋ ਲੰਗਰ, ਧਿਆਨ ਦੇਣਾ ਜੀ। ਡੱਲਾ ਕਹਿਣ ਲੱਗਾ ਸਤਿਗੁਰੂ ਹੰਕਾਰ ਤੇ ਮੇਰਾ ਲੱਥ ਗਿਆ, ਮੈਂ ਚਾਰ ਵਾਰੀ ਦਮ ਮਾਰਿਆ, ਮੇਰੇ ਯੋਧੇ ਮੇਰੇ ਸੂਰਮੇ, ਮੈਂ ਵੇਖ ਲਿਆ ਉਹ ਕੋਈ ਨਹੀਂ ਆਇਆ, ਇਹ ਤਿਆਰ ਨੇ। ਡੱਲਾ ਕਹਿੰਦਾ ਸਤਿਗੁਰੂ ਇੱਕ ਗੱਲ ਦੱਸੋ, ਮੇਰੇ ਯੋਧਿਆਂ ਦੀ ਖੁਰਾਕ ਵੀ ਤੁਹਾਡੇ ਯੋਧਿਆਂ ਨਾਲੋਂ ਘੱਟ ਨਹੀਂ? ਧਿਆਨ ਦੇਣਾ ਜੀ, ਜਿਹੜੀ ਗੱਲ ਆਪ ਜੀ ਨੇ ਸਾਂਝੀ ਕਰਨੀ ਚਾਹੀਦੀ। ਡੱਲਾ ਕਹਿੰਦਾ ਸਤਿਗੁਰੂ ਮੇਰੇ ਯੋਧੇ ਵੀ ਬੜੇ ਉੱਚੇ ਲੰਮੇ ਨੇ, ਮੇਰੇ ਯੋਧੇ ਵੀ ਚੰਗੀ ਖੁਰਾਕ ਖਾਂਦੇ ਨੇ, ਮੇਰੇ ਯੋਧਿਆਂ ਕੋਲ ਵੀ ਸ਼ਸਤਰ ਨੇ, ਪਰ ਸਤਿਗੁਰੂ ਅੱਜ ਇਸ ਮੌਤ ਦੇ ਡਰ ਤੋਂ ਉਹ ਕਿਉਂ ਡਰ ਗਏ ਤੇ ਇਹ ਕਿਉਂ ਨਹੀਂ ਡਰੇ? ਆਖੋ ਸਤਨਾਮ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ, ਉਹ ਭਾਈ ਡੱਲਿਆ ਤੇਰੇ ਯੋਧੇ ਕੇਵਲ ਯੋਧੇ ਨੇ, ਕੇਵਲ ਸਿਪਾਹੀ ਨੇ, ਸੰਤ ਸਿਪਾਹੀ ਨਹੀਂ। ਇਹ ਜਿਹੜੇ ਯੋਧੇ ਨੇ ਸੰਤ ਸਿਪਾਹੀ ਨੇ, ਜਿਹੜਾ ਸਿਪਾਹੀ ਹੈ ਇਕੱਲਾ ਉਹ ਡਰੇਗਾ, ਜਿਹੜਾ ਸੰਤ ਸਿਪਾਹੀ ਹੈ ਉਹਦੀ ਗੱਲ ਕੁਝ ਹੋਰ ਹੈ। ਉਹ ਡੱਲਿਆ ਇਹ ਦੋਵੇਂ ਮੇਰੇ ਸਿੱਖ ਸਵੇਰੇ ਉੱਠ ਕੇ ਮੁੱਖ ਨੂੰ ਕੁਝ ਨਹੀਂ ਲਾਉਂਦੇ ਅੰਨ ਦਾ ਦਾਣਾ ਜਦ ਤੱਕ 21-21 ਪਾੜ ਜਪਜੀ ਸਾਹਿਬ ਦੇ ਇੱਕ ਚੌਂਕੜੀ 'ਤੇ ਨਾ ਕਰ ਲੈਣ। ਆਖੋ ਸਤਨਾਮ, ਧਿਆਨ ਦੇਣਾ ਜੀ। ਮਹਾਰਾਜ ਕਹਿੰਦੇ ਇਹਨਾਂ ਦੇ ਅੰਦਰ ਸਵੇਰੇ ਜਪਜੀ ਸਾਹਿਬ ਜਾਂਦੀ ਹੈ। ਇਹ ਸਾਧ ਸੰਗਤ ਕੋਈ ਦਰਸ਼ਨ ਕਰਨਾ ਚਾਹੇ, ਇਹ ਦੋਵੇਂ ਪਿਓ ਪੁੱਤਰਾਂ ਦਾ ਨਾਂ ਜੇ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ। ਆਖੋ ਸਤਨਾਮ, ਇਹ ਪਿਓ ਪੁੱਤਰ ਹੋਏ ਨੇ। ਸਾਬੋ ਕੀ ਤਲਵੰਡੀ ਇਹਨਾਂ ਦਾ ਅਸਥਾਨ ਹੈ, ਗੁਰਦੁਆਰਾ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ। ਧਿਆਨ ਦੇਣਾ, ਕਲਗੀਧਰ ਕੀ ਕਹਿੰਦੇ ਆ, ਕਿਉਂਕਿ ਬੜੀ ਵੱਡੀ ਗੱਲ ਹੈ। ਦਾਸ ਨੇ ਬਾਬਾ ਦੀਪ ਸਿੰਘ ਜੀ ਦਾ ਵੀ ਇਤਿਹਾਸ ਪੜ੍ਹਿਆ। ਬਾਬਾ ਦੀਪ ਸਿੰਘ ਜੀ ਦੇ ਵੀ ਨਾ ਜਿਹੜੇ ਬਾਬਾ ਜੀ ਦੇ ਕੋਲ ਦੋ ਤਿੰਨ ਤਰ੍ਹਾਂ ਦੇ ਸੂਰਮੇ ਹੁੰਦੇ ਸੀ। ਇੱਕ ਹੁੰਦੇ ਸੀ ਤਨਖਾਹਾਂ 'ਤੇ, ਇੱਕ ਹੁੰਦੇ ਸੀ ਵੀ ਅਸੀਂ ਜੀ ਲੜਾਂਗੇ ਤੁਹਾਡੇ ਨਾਲ ਅਤੇ ਜੇ ਕੁਝ ਅਬਦਾਲੀ ਦਾ ਲੁੱਟਿਆ ਉਹ ਸਾਨੂੰ ਵਿੱਚੋਂ ਕੁਝ ਮਿਲੇ, ਅਤੇ ਇੱਕ ਹੁੰਦੇ ਸੀ ਜਿਹੜੇ ਤਨਖਾਹਾਂ ਨਹੀਂ ਸੀ ਲੈਂਦੇ, ਬਾਣੀ ਨਾਲ ਰੰਗੇ ਹੋਏ। ਆਖੋ ਸਤਨਾਮ, ਗੁਰੂ ਨੇ ਡਿਊਟੀ ਸਭ ਕੋਲ ਲੈਣੀ ਹੁੰਦੀ। ਬਾਬਾ ਜੀ ਦਾ ਮੈਂ ਇਤਿਹਾਸ ਪੜਿਆ, ਬਾਬਾ ਦੀਪ ਸਿੰਘ ਜੀ ਦਾ, ਅਤੇ ਇਸ ਤਰ੍ਹਾਂ ਤਿੰਨ ਤਰ੍ਹਾਂ ਦੀਆਂ ਉਹਨਾਂ ਨੇ ਸ਼ਾਖਾ ਮੰਡੀਆਂ ਹੁੰਦੀਆਂ ਸੀ ਸੂਰਮਿਆਂ ਦੀਆਂ। ਧਿਆਨ ਦੇਣਾ, ਕਲਗੀਧਰ ਪਾਤਸ਼ਾਹ ਕਹਿਣ ਲੱਗੇ ਇਹ ਜਿਹੜਾ ਵੀਰ ਸਿੰਘ ਤੇ ਧੀਰ ਸਿੰਘ ਅੰਦਰੋਂ ਮੌਤ ਦਾ ਡਰ ਵੀ ਨਿਕਲ ਗਿਆ, ਕਿਹਦੇ ਸਦਕੇ ਇਹ ਅੰਨ ਦਾ ਦਾਣਾ ਛਕਣ ਤੋਂ ਪਹਿਲੇ 21 ਪਾਠ ਜਪਜੀ ਸਾਹਿਬ ਦੇ ਕਰਦੇ ਨੇ। ਆਖੋ ਸਤਨਾਮ। ਸਾਧ ਸੰਗਤ ਧਿਆਨ ਦੇਣਾ, ਜਿਤਨੇ ਵੀਰ ਬੀਬੀਆਂ ਬੈਠੇ ਹੋ, ਮੈਂ ਦਾਅਵੇ ਨਾਲ ਕਹਿੰਦਾ ਮੌਤ ਦਾ ਡਰ ਬਹੁਤ ਵੱਡਾ, ਲੇਕਿਨ ਗੁਰਬਾਣੀ 'ਚ ਆਖਿਆ ਜੇ ਜਿਹੜਾ ਗੁਰਬਾਣੀ ਪੜ੍ਹਦੇ ਪੜ੍ਹਦੇ ਸਿਮਰਨ ਕਰਦੇ ਕਰਦੇ ਰੰਗਿਆ ਜਾਵੇ ਨਾ, ਉਹ ਤਾਂ ਫਿਰ ਇੱਥੋਂ ਤੱਕ ਕਹਿੰਦਾ ਜਿਸ ਮਰਨੇ ਤੇ ਜੱਗ ਡਰੇ ਮੇਰੇ ਮਨ, ਤੇ ਮਰਨੇ ਹੀ ਤੇ ਪੂਰਨ ਪਰਮਾ। ਵੇਖੋ ਹੈ ਡਾਰੇ, ਪਰ ਜਿਹੜਾ ਚੜ ਗਿਆ ਤਾਂ ਉਹ ਕਹਿੰਦਾ ਮੇਰੇ ਮਨ ਨਾ। ਉਹ ਇੱਕ ਗੱਲ ਕਹਿੰਦਾ ਮੋਏ ਮਰਨੇ ਕਾ ਚਾਓ ਹੈ ਮਰੋ ਤਾਂ ਹਰ ਕੇ ਦੁਆਰ।